ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰਾ ਦੇਵਨ ਹਾਰ ਨਾ ਜਾਨਾ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨਾ ਮਾਇਆ ਮੋਹ ਮਗਨ ਅੰਧਿਆਰਾ ਦੇਵਨ ਹਾਰ ਨਾ ਜਾਨਾ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨਾ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰਹਿ ਸੋਈ ਸੋਈ ਜਾਣਾ ਰਹਾ ਨਾ ਕਛੂਐ ਸ਼ਾਨੀ ਰਹਾਉ ਜਿਹਵਾ ਸੁਆਦ ਲੋਭ ਮਦ ਮਾਤੋ ਉਪਜੇ ਅਨਿਕ ਬਿਕਾਰਾ ਬਹੁਤ ਜੋਨ ਭਰਮਤ ਦੁਖ ਪਾਇਆ ਹਉ ਮੈਂ ਬੰਧਨ ਕੀ ਭਾਰਾ ਦੇ ਕਿਵਾੜ ਅਣਿਕ ਪੜਦੀ ਮੈਂ ਪਰ ਦਾਰਾ ਸੰਗ ਫਾਕਾ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢਾਕਾ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੀ ਸਤਸੰਗ ਜਿਓ ਆਪ ਜੀ ਬੜੇ ਬੜੇ ਭਾਗੇ ਹੋ ਸਤਿਗੁਰੂ ਦੇ ਚਰਨ ਸ਼ਰਨ ਵਿੱਚ ਆਏ ਹੋ। ਉਹ ਪਾਵਣ ਅਸਥਾਨ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਸਿਆਣਿਆਂ ਦਾ ਕਥਨ ਹੈ ਕਿ ਨਦੀ ਦਾ ਜਲ ਪਵਿੱਤਰ ਹੋਵੇ ਤੇ ਘਾਟ ਵੀ ਠੀਕ ਹੋਵੇ। ਕਈ ਨਦੀਆਂ ਐਸੀਆਂ ਨੇ ਕੰਢੇ ਤੇ ਚਿੱਕੜ ਆ, ਤੁਸੀਂ ਨਹਾ ਕੇ ਨਿਕਲੋ ਤੇ ਫੇਰ ਪੈਰ ਚਿੱਕੜ ਨਾਲ ਭਰ ਜਾਂਦੇ ਨੇ। ਨਦੀ ਵੀ ਸਾਫ਼ ਹੋਵੇ ਤੇ ਘਾਟ ਵੀ ਸਾਫ਼ ਹੋਵੇ ਤੇ ਫਿਰ ਇਸ਼ਨਾਨ ਕਰਨ ਦਾ ਆਨੰਦ ਆ ਜਾਂਦਾ ਹੈ। ਨਦੀ ਵਗ ਰਹੀ ਹੈ ਇੱਥੇ ਗੁਰਬਾਣੀ ਦੀ, ਇਹ ਸਭ ਤੋਂ ਪਵਿੱਤਰ ਗੰਗਾ ਹੈ। ਕੋਈ ਸਿਆਣਿਆਂ ਨੇ ਕਿਹਾ ਸੀ ਕਿ ਇੱਕ ਗੰਗਾ ਭਗੀਰਥ ਨੇ ਲਿਆਂਦੀ ਦੇਸ਼ ਵਿੱਚ ਤੇ ਇੱਕ ਗੰਗਾ ਗੁਰੂ ਨਾਨਕ ਦੇਵ ਜੀ ਨੇ ਲਿਆਂਦੀ। ਭਗੀਰਥ ਨੇ ਪਾਣੀ ਦੀ ਗੰਗਾ ਲਿਆਂਦੀ, ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਗੰਗਾ ਲਿਆਂਦੀ। ਬਾਣੀ ਦੀ ਗੰਗਾ ਇੱਕ ਤੇ ਵਹਿ ਰਹੀ ਹੈ, ਦੂਸਰਾ ਅੰਮ੍ਰਿਤਸਰ ਵਰਗਾ ਘਾਟ ਡਿੱਠੇ ਸਭੇ ਥਾਂ, ਨਹੀਂ ਤਦ ਜਿਹਾ ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਪੁਰਖ ਸਿਰਜਣਹਾਰ ਵਿਧਾਤਾ ਕਹਿੰਦੇ ਨੇ, ਸਿਰਜਣਹਾਰ ਤੈਨੂੰ ਆਪ ਉਸਨੇ ਬੰਨੇ ਹੈ। ਇਹ ਅੰਮ੍ਰਿਤਸਰ ਕੋਈ ਉਸਾਰਿਆ ਨਹੀਂ ਗਿਆ, ਇਹ ਤੇ ਪ੍ਰਗਟ ਹੋਇਆ, ਉਸ ਮਾਲਕ ਨੇ ਪ੍ਰਗਟ ਕੀਤਾ ਹੈ। ਉਸ ਸਥਾਨ ਤੇ ਆ ਕੇ ਬੈਠੇ ਹੋ, ਸੁਣ ਰਹੇ ਹੋ, ਫਿਰ ਇਹ ਵੀ ਮੈਂ ਸਮਝਦਾ ਵਿਗਿਆਨ ਦਾ ਬੜਾ ਧੰਨਵਾਦ ਹੈ ਕਿ ਇਹ ਟੀਵੀ ਚੈਨਲਾਂ ਰਾਹੀਂ ਦੂਰ ਦੂਰ ਬੈਠਿਆਂ, ਦੂਸਰੇ ਦੇਸ਼ਾਂ ਵਿੱਚ ਬੈਠਿਆਂ, ਘਰਾਂ ਚ ਬੈਠਿਆਂ ਆਪ ਜੀ ਸੁਣ ਰਹੇ ਹੋ। ਸਵਾਲ ਹੁਣ ਹੈ ਸੁਣਨ ਦਾ ਤੇ ਸੁਣ ਕੇ ਮੰਨਣ ਦਾ। ਮੂਲ ਪਾਠ ਜੋ ਅੱਜ ਸ਼ਬਦ ਸਤਿਗੁਰਾਂ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਅੰਮ੍ਰਿਤ ਵੇਲੇ ਸੱਚ ਖੰਡ ਹਰਿਮੰਦਰ ਸਾਹਿਬ ਵਿਖੇ ਮੁਖਵਾਕ ਆਇਆ ਹੈ। ਕੱਲ ਸੇਵਾ ਪੜਨ ਦੀ ਭਾਈ ਰਣਜੀਤ ਸਿੰਘ ਹੋਰਾਂ ਕੀਤੀ ਸੀ, ਅੱਜ ਭਾਈ ਦਿਲਰਾਜ ਸਿੰਘ ਹੋਰਾਂ ਨੇ ਮੁੱਖ ਵਾਕ ਦਾ ਪਾਠ ਆਪ ਨੂੰ ਸੁਣਾਇਆ ਹੈ। ਇਸ ਸ਼ਬਦ ਵਿੱਚ ਕੁਛ ਖਾਸ ਗੱਲਾਂ ਹਨ, ਕਿਤੇ ਉਹ ਯਾਦ ਹੋ ਜਾਣ ਤੇ ਬੰਦਾ ਮੁਕਤ ਹੋ ਜਾਵੇ, ਹਰ ਬੰਦਾ ਹੀ ਸੰਤ ਬਣ ਜਾਏ, ਹਰ ਬੰਦਾ ਹੀ ਰੱਬ ਦਾ ਰੂਪ ਹੋ ਜਾਏ। ਉਹ ਬਚਨ ਜਿਹੜੇ ਨੇ ਯਾਦ ਕਰਨ ਵਾਲੇ ਉਹ ਕਿਹੜੇ ਨੇ? ਪਹਿਲਾ, ਮੈਂ ਯਤਨ ਕਰਾਂਗਾ ਜਿੰਨੀ ਕੁ ਬੁੱਧ ਸਤਿਗੁਰਾਂ ਬਖਸ਼ੀ ਹੈ ਕਿ ਸੁਖੈਨ ਢੰਗ ਨਾਲ ਉਹ ਆਖਾਂ ਤੇ ਤੁਸੀਂ ਸਰੋਤਿਆਂ ਨੇ ਸੁਣ ਕੇ ਉਸ ਨੂੰ ਯਾਦ ਕਰਨਾ। ਤੇ ਇੱਥੇ ਹੀ ਗੱਲ ਬਸ ਨਹੀਂ ਕਿ ਸੁਣ ਆਏ ਆ, ਹੋ ਸਕੇ ਅੱਗੋਂ ਜਾ ਕੇ ਸੁਣਾਉਣਾ ਕਿ ਅੱਜ ਕੀ ਕਥਾ ਅਸੀਂ ਸੁਣ ਕੇ ਆਏ ਹਾਂ, ਕਥਾ ਕੀ ਹੋਈ ਹੈ। ਪਹਿਲੀ ਗੱਲ, ਕਦੀ ਬੰਦਾ ਇਹ ਸਮਝ ਲਵੇ ਨਾ, ਮੈਂ ਜੋ ਜੋ ਕਰਦਾ ਹਾਂ ਰੱਬ ਵੇਖਦਾ। ਹੁਣ ਰੱਬ ਵੇਖਦਾ ਇਹ ਮੰਨੇ ਤਾਂ ਏ, ਇਹ ਮੰਨਦਾ ਵੀ ਹੈ ਕਿ ਰੱਬ ਹੈ ਵੀ ਕਿ ਨਹੀਂ? ਪਹਿਲੀ ਗੱਲ, ਉਸ ਤੇ ਭਰੋਸਾ ਹੋਵੇ, ਉਹ ਹੈ ਹਰ ਥਾਂ ਤੇ ਹੈ ਔਰ ਮੇਰੇ ਕਰਮਾਂ ਨੂੰ ਵੇਖ ਰਹੇ ਹੈ। ਇਹ ਗੱਲ ਨਾਲ ਹੋਰ ਸਵਾਲ ਇਹ ਨਹੀਂ ਕਿ ਮੈਂ ਕੀ ਕਹਿਣਾ, ਮੈਂ ਘਗਿਆ ਘਗਿਆ ਕੇ ਅਰਦਾਸਾਂ ਕਰਾਂ ਕਿ ਲੋਕੀ ਸੁਣਦੇ ਪਏ ਨੇ, ਜਿਵੇਂ ਕਿਹਾ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਬੇਦ ਪੜਾਵਣੇ। ਨਹੀਂ, ਮੈਂ ਕੀ ਕਹਿੰਦਾ ਹਾਂ ਇਹ ਗੱਲ ਨਹੀਂ, ਮੈਂ ਕੀ ਹਾਂ ਇਹ ਬੜੀ ਵੱਡੀ ਗੱਲ ਹੈ ਕਿ ਮੈਂ ਅੰਦਰੋਂ ਕੀ ਹਾਂ। ਜੋ ਮੈਂ ਬੋਲਦਾ ਹਾਂ ਬੰਦੇ ਨਹੀਂ ਸੁਣਦੇ, ਰੱਬ ਵੀ ਸੁਣਦਾ। ਜੋ ਮੈਂ ਨਹੀਂ ਬੋਲਦਾ, ਜੋ ਮੈਂ ਚਿਤਵਿਆ ਪਰਮਾਤਮਾ ਉਹ ਵੀ ਜਾਣਦਾ। ਜੋ ਮੈਂ ਕਰਦਾ ਹਾਂ ਮੇਰਾ ਇੱਕ ਇੱਕ ਕਰਮ ਰੱਬ ਵੇਖਦਾ। ਬੰਦਿਆਂ ਕੋਲੋਂ ਵੀ ਸਾਰੀ ਗੱਲ ਤੇ ਨਹੀਂ ਲੁਕਾਈ ਜਾ ਸਕਦੀ, ਸੱਚ ਤੇ ਇਹ ਜੇ ਗੱਲ ਰਹਿੰਦੀ ਨਹੀਂ। ਗੱਲ ਜੋ ਕੁਝ ਬੰਦਾ ਕਰਦਾ ਕਿਤੇ ਨਾ ਕਿਤੇ ਨਿਕਲ ਆਉਂਦੀ ਹੈ। ਮੈਨੂੰ ਛੋਟੀ ਜਿਹੀ ਇੱਕ ਗੱਲ ਯਾਦ ਆਈ, ਉਹ ਚੰਗਾ ਪ੍ਰਮਾਣ ਸਿੱਧ ਹੋਵੇਗੀ ਕਿ ਇੱਕ ਦਰਵੇਸ਼ ਨੂੰ ਕੁਛ ਹਥਿਆਰਿਆਂ ਨੇ ਮਾਰ ਦਿੱਤਾ ਤੇ ਜਦੋਂ ਉਹਨੂੰ ਕਤਲ ਕਰਨ ਲੱਗੇ ਨਾ, ਦਰਵੇਸ਼ ਬੜਾ ਚੰਗਾ ਸੀ,
ਉੱਤੇ ਕੂੰਜਾਂ ਉੱਡਦੀਆਂ ਪਈਆਂ ਸਨ। ਕੂੰਜਾਂ ਨੂੰ ਕਹਿਣ ਲੱਗਾ, ਕੂੰਜੋ ਤੁਸੀਂ ਗਵਾਹ ਹੋਏ ਮੈਨੂੰ ਕਤਲ ਕਰਨ ਲੱਗੇ ਨੇ। ਤੇ ਉਹ ਖਿੜਖਿੜਾ ਕੇ ਹੱਸੇ, ਜਿਵੇਂ ਹਥਿਆਰੇ ਕਰਦੇ ਨੇ, ਕੂੰਜਾਂ ਗਵਾਹ ਹੋਣਗੀਆਂ ਜੀ, ਕੂੰਜਾਂ ਅਦਾਲਤੇ ਗਵਾਹੀ ਦੇਣ ਵਾਸਤੇ ਜਾਣਗੀਆਂ। ਇੱਕ ਦਿਨ ਬੈਠੇ ਕਿਤੇ ਖਾ ਪੀ ਰਹੇ ਸਨ ਤੇ ਕੂੰਜਾਂ ਉੱਤੇ ਉੱਡਣ ਪਈਆਂ, ਤੇ ਇੱਕ ਕਹਿਣ ਲੱਗਾ, ਕੂੰਜਾਂ ਗਵਾਹੀ ਦੇਣ ਵਾਸਤੇ ਤੇ ਨਹੀਂ ਆਈਆਂ ਕਿਤੇ ਕਿ ਉਹ ਦਰਵੇਸ਼ ਨੂੰ ਅਸੀਂ ਮਾਰਿਆ ਸੀ। ਉਹ ਕੋਈ ਸੁਣਦਾ ਸੀ ਵੀ ਆ ਪੁਲਿਸ ਵਾਲਾ, ਉਹਨੇ ਸੁਣ ਲਿਆ, ਉਹਨੇ ਕਿਹਾ ਦਰਵੇਸ਼ ਇਹਨਾਂ ਮਾਰਿਆ, ਫੜੇ ਗਏ, ਕਤਲ ਦਾ ਕੇਸ ਜਿਹੜਾ ਸੀ ਪੈ ਗਿਆ। ਮੈਂ ਸਮਝਦਾ ਗੱਲ ਤੇ ਇੱਥੇ ਵੀ ਨਹੀਂ ਰਹਿੰਦੀ ਤੇ ਰੱਬ ਕੋਲੋਂ ਕਿਵੇਂ ਲਗਾਵਾਂਗੇ। ਕਿਤੇ ਨਾ ਕਿਤੇ ਜ਼ਰੂਰ ਉਹਨੂੰ ਪਾਪ ਦਾ ਫਲ ਮਿਲਣਾ ਹੀ ਮਿਲਣਾ। ਇੱਥੇ ਨਾ ਮਿਲੇ ਤੇ ਪ੍ਰਮਾਤਮਾ ਦੇਵੇਗਾ। ਮਨ ਮੂੜੇ ਮੂਰਖ ਮਨ, ਦੇਖ ਰਹੇ ਹੋ ਪ੍ਰਭ ਸਵਾਮੀ ਤੇਰੇ ਸਾਰੇ ਕਰਮ, ਜੋ ਤੂੰ ਕਰਦਾ ਹੈ, ਜੋ ਤੂੰ ਸੋਚਿਆ, ਜੋ ਤੂੰ ਬੋਲਦਾ ਹੈ, ਭਾਵੇਂ ਹੌਲੀ ਬੋਲ ਕੇ ਦੂਸਰਾ ਨਾ ਸੁਣੇ, ਰੱਬ ਤੇ ਸੁਣਦਾ, ਪਰਮਾਤਮਾ ਸੁਣਦਾ, ਉਹ ਵੇਖਦਾ ਵੀ ਹੈ। ਤੂੰ ਦਰਵਾਜ਼ੇ ਬੰਦ ਕਰ ਲੈ, ਪਰਦੇ ਕਰ ਲੈ, ਲੇਕਿਨ ਪਰਮਾਤਮਾ ਤੇ ਵੇਖਦਾ, ਉਹਨੂੰ ਕਿਸੇ ਪਰਦੇ ਦੀ ਜ਼ਰੂਰਤ ਨਹੀਂ। ਉਹ ਤੇ ਤੇਰੇ ਅੰਦਰ ਬੈਠਾ ਹੋਇਆ ਵੇਖਦਾ ਪਿਆ। ਮਨ ਮੂੜੇ ਦੇਖ ਰਹੇ ਹੋ ਪ੍ਰਭ ਸਵਾਮੀ, ਜੋ ਕੁਛ ਕਰੇ ਸੋਈ ਸੋਈ ਜਾਣਾ। ਇੱਕ ਇੱਕ ਗੱਲ ਉਹ ਤੇਰੀ ਜਾਣਦਾ, ਜੋ ਤੂੰ ਕਰਦਾ ਹੈ, ਜੋ ਜੋ ਕਰਦਾ ਹੈ, ਰਹਿ ਨਾ ਕਛੂ ਹੈ ਸ਼ਾਨੀ। ਸ਼ਾਨੀ ਦਾ ਅਰਥ ਹੁੰਦਾ ਛੁਪੀ, ਲੁਕੀ ਹੋਈ। ਕੋਈ ਗੱਲ ਪਰਮਾਤਮਾ ਕੋਲੋਂ ਛੁਪੀ ਨਹੀਂ ਰਹਿ ਸਕਦੀ। ਮੈਂ ਕੁਛ ਪ੍ਰਮਾਣ ਇਹਦੇ ਤੇ ਦੇ ਦਿਆਂ, ਤੂੰ ਦੇਖੈ ਹਉ ਮੁਕਰ ਪਾਉ, ਤੂੰ ਵੇਖਣਾ ਤੇ ਮੈਂ ਮੁਕਰ ਜਾਣਾ, ਮੇਰਾ ਸੰਗ ਹੀ ਉਹਨਾਂ ਨਾਲ ਨਾ। ਉਹ ਖਾਇਆ ਮੰਨਦੇ ਨੇ, ਨਾ ਵੇਖਿਆ ਮੰਨਦੇ, ਨੇਤਰ ਮੰਨਦੇ ਨੇ ਕਿ ਮੈਂ ਵੇਖਿਆ, ਮੁਕਰ ਜਾਂਦੇ ਨੇ, ਕੰਨ ਸੁਣ ਕੇ ਮੁਕਰ ਜਾਂਦੇ ਨੇ। ਇਹ ਤੇ ਇੰਦਰੇ ਜਿਹੜੇ ਨੇ, ਕਹਿਆ ਸੁਣੈ ਨਾ ਖਾਇਆ ਮੰਨੈ, ਤਿੰਨਾ ਹੀ ਛੇਤੀ ਵਾਸਾ, ਵਾਸਾ ਤੇ ਇਹਨਾਂ ਨਾਲ ਹੈ। ਪਰੰਤੂ ਨਾਨਕ ਦਾਸਨ ਦਾਸਾ ਖਿਣ ਤੋਲਾ ਖਿਣ ਮਾਸਾ, ਇਸੇ ਲਈ ਮਨ ਦਾ ਟਿਕਾਓ ਨੇ, ਕਦੀ ਤੋਲਾ ਕਦੀ ਮਾਸਾ। ਇੱਥੇ ਫਰਮਾਇਆ ਸਾਹਿਬ ਜੀ, ਮਨ ਮੂੜੇ ਦੇਖ ਰਹੇ ਹੋ ਪ੍ਰਭ ਸਵਾਮੀ, ਜੋ ਕੁਛ ਕਰੇ ਸੋਈ ਸੋਈ ਜਾਣੈ, ਰਹੇ ਨਾ ਕਛੂ ਐ ਸ਼ਾਨੀ। ਇੱਕ ਗੱਲ ਪੱਕੀ ਦਿੜ ਕਰ ਲਈਏ, ਜੇ ਅਸੀਂ ਸੰਗਤ ਵਿਚ ਆਏ ਹਾਂ, ਸੰਗਤ ਸਤ ਸੰਗੇ ਹਾਂ, ਸਿੱਖ ਹਾਂ, ਸਿੱਖੀ ਸ਼ੁਰੂ ਹੀ ਇਥੋਂ ਹੁੰਦੀ ਹੈ। ਰੱਬ ਹੈ ਤੇ ਜੋ ਮੈਂ ਕਰਦਾ ਉਹ ਵੇਖਦਾ ਪਏ, ਜੋ ਮੈਂ ਕਰਦਾ ਮੇਰਾ ਕੁਛ ਵੀ ਲੁਕਿਆ ਹੋਇਆ ਨਹੀਂ, ਛੁਪਿਆ ਨਹੀਂ। ਮੈਂ ਪ੍ਰਮਾਤਮਾ ਕੋਲੋਂ ਕੁਛ ਨਹੀਂ ਛੁਪਾ ਸਕਦਾ, ਉਹ ਹਰ ਥਾਂ ਤੇ ਹੈ। ਮੈਂ ਕਿੱਥੇ ਜਾ ਕੇ ਪਾਪ ਕਰਾਂਗਾ, ਕਿੱਥੇ ਜਾ ਕੇ ਉਸ ਕੋਲੋਂ ਲੁਕਾਵਾਂਗਾ, ਉਹ ਤੇ ਹਰ ਥਾਂ ਤੇ ਹੈ। ਸਦ ਸੁਣਦਾ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁਕਰ ਪਾਇਆ ਜਾਏ? ਮੁਕਰਿਆ ਕਿਵੇਂ ਜਾਏ? ਜਦੋਂ ਅੰਦਰ ਬੈਠਾ ਵੇਖਦਾ, ਬਾਹਰ ਬੈਠਾ ਉਹ ਵੇਖਦਾ, ਕਿੱਥੇ ਲੁਕਾਵਾਂਗਾ? ਇਸੇ ਗੱਲ ਦਾ ਵਿਸਥਾਰ ਅੱਗੇ ਕੀਤਾ। ਸਰਵਣ ਕਰੋ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਸੋਰਠ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਮਾਇਆ ਮੋਹ ਮਗਨ ਅੰਧਿਆਰਾ, ਦੇਵਨ ਹਾਰ ਨਾ ਜਾਣਾ।
ਰੱਬ ਤੇ ਸ਼ੱਕ ਪੈਣ ਨਾਲ ਕਿਹੜਾ ਵੇਖਦਾ ਪਏ, ਪਤਾ ਨਹੀਂ ਉਹ ਹੈ ਵੀ ਕਿ ਨਹੀਂ। ਸੱਚ ਹੈ ਬਹੁਤ ਬੰਦੇ ਜਿਹੜੇ ਉੱਚੀਆਂ ਬਾਹਾਂ ਕਰਕੇ ਰੱਬ ਦੀ ਗੱਲ ਕਰਦੇ ਨੇ, ਆਪਣਾ ਭਰੋਸਾ ਕੋਈ ਨਹੀਂ।
ਆਪਣੇ ਅੰਦਰ ਵਿਸ਼ਵਾਸ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਮਾਇਆ ਦਾ ਮੋਹ ਇੱਕ ਐਸਾ ਹੈ, ਇਹ ਅੰਧਕਾਰ ਹੈ, ਇਹ ਅਗਿਆਨਤਾ ਦਾ ਅੰਧਕਾਰ ਹੈ। ਇਹਦੇ ਵਿੱਚ ਬੰਦਾ ਐਸਾ ਮਗਨ ਹੋ ਜਾਂਦਾ ਹੈ, ਮਾਇਆ ਦੇ ਮੋਹ ਵਿੱਚ ਐਸਾ ਮਗਨ ਹੈ, ਦੇਵਨ ਹਾਰ ਨਾ ਜਾਣੈ। ਜਿਹੜਾ ਦੇਵਨ ਹਾਰ ਹੈ ਨਾ, ਜਿਸ ਦਾ ਦਿੱਤਾ ਸਭ ਕੁਛ ਹੈ, ਜਿਸ ਦਾ ਦਿੱਤਾ ਹੈ ਸਰੀਰ ਹੈ, ਜਿਸ ਦਾ ਦਿੱਤਾ ਹੈ ਪਰਿਵਾਰ ਹੈ, ਜਿਸ ਦਾ ਦਿੱਤਾ ਹੋਇਆ ਰਿਜ਼ਕ ਆ ਰਹੇ ਆ, ਉਸ ਨੂੰ ਨਹੀਂ ਜਾਣਦਾ, ਭਾਵ ਉਹਨੂੰ ਦਾਤਾ ਨਹੀਂ ਮੰਨਦਾ। ਗੁਰੂ ਸਾਹਿਬ ਜੀ ਨੇ ਕਿਹਾ ਸੀ ਮੈਨੂੰ ਇੱਕ ਵਿਸ਼ਵਾਸ ਬਣਿਆ ਰਹਿ ਪ੍ਰਮਾਤਮਾ, ਮੈਂ ਇੱਕ ਤੇਰੇ ਕੋਲੋਂ ਮੰਗ ਮੰਗਦਾ, ਉਹ ਕਿਰਪਾ ਕਰਕੇ ਦੇ ਦੇ। ਉਹ ਕਿਹੜੀ ਹੈ? ਗੁਰਾ ਇੱਕ ਦੇਹੇ ਬੁਝਾਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਨਾ ਭੁੱਲ ਜਾਏ ਕਿ ਸਾਰੇ ਜੀਵਾਂ ਦਾ ਦਾਤਾ ਇੱਕ ਹੈ। ਉਹਨਾਂ ਤੇ ਜੀਵਾਂ ਵਾਸਤੇ ਵੀ ਮੰਗ ਲਿਆ, ਇਹ ਵੀ ਮੰਨਦੇ ਰਹਿਣ ਕਿ ਸਾਡਾ ਦਾਤਾ ਪਰਮਾਤਮਾ, ਤੇ ਮੈਂ ਵੀ ਮੰਨਦਾ ਰਹਾਂ ਕਿ ਸਾਰਿਆਂ ਦਾ ਦਾਤਾ ਇੱਕ ਹੈ। ਪਰ ਮਾਇਆ ਦੇ ਮੋਹ ਵਿੱਚ ਜਿਹੜਾ ਮਗਨ ਹੈ ਨਾ, ਇਹ ਬਾਹਰ ਦਾ ਅੰਧਕਾਰ ਤੇ ਕੁਛ ਵੀ ਨਹੀਂ, ਅੰਦਰ ਦਾ ਅੰਧਕਾਰ ਜਿਹੜਾ ਉਹ ਪਟਕਾ ਦਿੰਦਾ। ਜਿੰਨੇ ਅੱਜ ਤੱਕ ਪਾਪ ਹੋਏ, ਜਿੰਨੇ ਅਪਰਾਧ ਹੋਏ, ਜਿੰਨੇ ਵੱਡੇ ਤੋਂ ਵੱਡੇ ਅਵਗਣ ਹੋਏ ਨੇ, ਪਤਾ ਕਿਉਂ ਹੋਏ ਨੇ? ਅਗਿਆਨਤਾ ਕਰਕੇ। ਜੇ ਕਿਤੇ ਬੰਦਾ ਜਾਣ ਲਵੇ ਨਾ, ਸੱਚ ਹੈ ਜਿਹੜਾ ਜਾਣ ਲੈਂਦਾ ਉਹ ਤੇ ਉਸੇ ਵੇਲੇ ਹੀ ਹਥਿਆਰ ਸੁੱਟ ਕੇ ਬਹਿ ਜਾਂਦਾ, ਕਹਿੰਦਾ ਅੱਜ ਤੋਂ ਬਾਅਦ ਪਾਪ ਨਹੀਂ ਕਰਨੇ। ਮੈਂ ਇੱਕ ਬੰਦੇ ਦਾ ਨਾਮ ਤੁਹਾਡੇ ਸਾਹਮਣੇ ਲੈ ਦਿਆਂ। ਅੱਜ ਤੋਂ 2500 ਸਾਲ ਪਹਿਲੇ ਬਿਹਾਰ ਵਿੱਚ ਡਾਕੂ ਹੋਏ। ਇਹ ਬੰਦਿਆਂ ਦੀਆਂ ਉਂਗਲੀਆਂ ਦੀ ਮਾਲਾ ਬਣਾ ਕੇ ਗਲ ਚ ਪਾਉਂਦਾ ਸੀ, ਇਹ ਵੀ ਦੇਵੀ ਨੂੰ ਮੰਨਦਾ ਸੀ, ਤੇ ਸੁਖਣਾ ਪਤਾ ਕੀ ਸੁਖੀ ਦੇਵੀ, 1000 ਬੰਦੇ ਦਾ ਸਿਰ ਮੈਂ ਤੇਰੇ ਸਾਹਮਣੇ ਭੇਟਾ ਕਰਾਂਗਾ। ਇਸ ਨਾਮ ਰਾਧ ਨੇ 999 ਬੰਦੇ ਮਾਰ ਵੀ ਦਿੱਤੇ, ਉਹਨਾਂ ਦੇ ਸਿਰ ਭੇਟਾ ਕਰ ਦਿੱਤੇ, ਤੇ ਕਰਨਾ ਸੀ ਇੱਕ ਹੋਰ, ਤੇ ਉਹ ਮਹਾਤਮਾ ਬੁੱਧ ਆ ਗਏ, ਖਲੋ ਗਏ, ਬਿਲਕੁਲ ਨਿਰਭੈ ਹੋ ਕੇ। ਕੁਛ ਬੰਦੇ ਭੱਜਦੇ ਸਨ, ਕੁਝ ਲੜਨ ਨੂੰ ਪੈਂਦੇ ਸਨ, ਇਹ ਚੁੱਪ ਕਰਕੇ ਖਲੋਤਾ। ਕਹਿਣ ਲੱਗੇ ਕੀ ਇਰਾਦਾ ਹੈ ਭਾਈ? ਕਹਿਣ ਲੱਗਾ ਤੇਰਾ ਸਿਰ ਲੈਣਾ, ਇਰਾਦਾ ਇਹ ਹੈ। ਕਿਸ ਵਾਸਤੇ? ਮੈਂ ਤੇਰਾ ਕੀ ਵਿਗਾੜਿਆ? ਕਹਿਣ ਲੱਗਾ ਮੈਂ ਦੇਵੀ ਦੀ ਭੇਟਾ ਕਰਨੀ ਹੈ। ਕਹਿਣ ਲੱਗਾ ਫਿਰ ਮਰਨ ਤਾਲੇ ਬੰਦੇ ਦੀ ਇੱਛਾ ਪੂਰੀ ਕਰੀ ਦੀ ਹੈ। ਕਹਿਣ ਲੱਗਾ ਮੈਂ ਵੀ ਕਰਾਂਗਾ, ਤੇਰੀ ਜਿਹੜੀ ਇੱਛਾ ਤੂੰ ਦੱਸ, ਜੋ ਖਾਣਾ ਪੀਣਾ ਦੱਸ, ਮੈਂ ਉਹ ਪਹਿਲੇ ਕਰਦੇ ਹਾਂ, ਫਿਰ ਤੈਨੂੰ ਮਾਰਾਂਗਾ। ਕਹਿਣ ਲੱਗਾ ਮੇਰੀ ਇੱਛਾ ਖਾਣ ਪੀਣ ਦੀ ਨਹੀਂ, ਮੇਰੀ ਇੱਛਾ ਹੈ ਕਿ ਰੁੱਖ ਦੀ ਟਾਹਣੀ ਕੱਟ ਦੇ। ਉਹਦੇ ਕੋਲ ਕੁਹਾੜਾ ਸੀ, ਮਾਰੀ ਤੇ ਟਾਹਣੀ ਕੱਟ ਕੇ। ਕਹਿਣ ਲੱਗਾ ਹੁਣ ਕੱਟਾਂ ਤੈਨੂੰ? ਕਹਿਣ ਲੱਗੇ ਇੱਛਾ ਅੱਧੀ ਪੂਰੀ ਹੋਈ ਹੈ, ਅੱਧੀ ਨਹੀਂ। ਕਹਿਣ ਲੱਗੇ ਅੱਧੀ ਕਿਹੜੀ, ਹੋਰ ਕੀ ਕਰਾਂ? ਕਹਿਣ ਲੱਗੇ ਜਿਵੇਂ ਕੱਟੀ ਹੈ ਨਾ, ਜਿੱਥੋਂ ਉੱਥੇ ਹੀ ਜੋੜ ਦੇ, ਉਸੇ ਤਰ੍ਹਾਂ ਹੀ ਫੇਰ ਲਾ ਦੇ, ਮੇਰੀ ਇੱਛਾ ਤਾਂ ਪੂਰੀ ਹੋਣੀ। ਕਹਿਣ ਲੱਗਾ ਇਹ ਤੇ ਮੈਂ ਨਹੀਂ ਕਰ ਸਕਦਾ। ਕਹਿਣ ਲੱਗਾ ਜੇ ਤੂੰ ਜੋੜ ਨਹੀਂ ਸਕਦਾ ਤੇ ਤੈਨੂੰ ਤੋੜਨ ਦਾ ਵੀ ਕੀ ਅਧਿਕਾਰ ਹੈ? ਕਿਉਂ ਤੋੜਨਾ? ਜੇ ਤੂੰ ਮੁਰੇ ਨੇ ਮਰਦੇ ਨੂੰ ਜਿੰਦਾ ਨਹੀਂ ਕਰ ਸਕਦਾ, ਇੱਕ ਬੰਦਾ ਮਰਿਆ ਜਿੰਦਾ ਕਰ ਦੇ ਨਹੀਂ ਕਰ ਸਕਦਾ, ਤੈਨੂੰ ਮਾਰਨ ਦਾ ਕੀ ਅਧਿਕਾਰ ਹੈ? ਏਡਾ ਪਾਪ ਕਰ ਰਹੇ। ਅੱਜ ਸ਼ੀਸ਼ਾ ਉਹ ਆ ਗਿਆ, ਮੈਂ ਕੌਡੇ ਰਾਕਸ਼ ਦੀ ਸਾਖੀ ਪੜ੍ਹੀ, ਇਨ ਬਿਨੇ ਇਸੇ ਤਰ੍ਹਾਂ ਹੀ ਹੈ। ਗੁਰੂ ਨਾਨਕ ਦੇਵ ਗਏ ਤੇ ਉਹ ਅੰਦਰੋਂ ਸ਼ੀਸ਼ਾ ਕੱਢ ਲਿਆਇਆ, ਦੂਸਰਿਆਂ ਲਈ ਰੱਸੇ ਲਿਆਉਂਦਾ ਸੀ ਬੰਨਣ ਵਾਸਤੇ, ਉਹ ਸ਼ੀਸ਼ਾ ਕੱਢ ਲਿਆ, ਸਾਹਮਣੇ ਗਈ ਤਾਂ ਫਿਰ ਚਰਨ ਫੜ ਲੈ। ਭਾਈ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਇਹ ਕੀ ਕੌਥਕ ਹੈ? ਕਹਿਣ ਲੱਗੇ ਵੇਖੇ ਹੀ ਜਾ, ਸਤਿਗੁਰੂ ਮੈਂ ਗੁਰੂ ਦਾ ਸਰਾਪਿਆ ਸਾਂ। ਉਹਨਾਂ ਕਿਹਾ ਜਾ ਰਾਕਸ਼ ਬਣ, ਪਰ ਮੈਂ ਪੁੱਛਿਆ ਬਖਸ਼ਿਆ ਕਦੋਂ ਜਾਵਾਂਗਾ। ਕਹਿਣ ਲੱਗੇ ਜਿਸ ਦਿਨ ਉਹ ਪੁਰਖ ਮਿਲੇਗਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇਗਾ। ਮੈਂ ਬਾਹਰੋਂ ਵੇਖਦਾ ਸਾਂ ਤੇ ਬੰਦਾ, ਇਹ ਸ਼ੀਸ਼ੇ ਚੋਂ ਵੇਖਦਾ ਸਾਂ ਸੱਪ, ਬਾਹਰੋਂ ਵੇਖਦਾ ਸਾਂ ਬੰਦਾ ਸ਼ੀਸ਼ੇ ਵਿੱਚੋਂ ਗਧਾ। ਜਾਨਵਰ ਦਿਸਦਾ ਸੀ ਤੇ ਮੈਂ ਮਾਰ ਦਿੰਦਾ ਸਾਂ, ਅੱਜ ਤੁਸੀਂ ਆਏ ਹੋ, ਜੋ ਬਾਹਰੋਂ ਦਿਸੇ ਹੋ ਉਹ ਮੈਨੂੰ ਸ਼ੀਸ਼ੇ ਚੋਂ ਦਿਸੇ ਹੋ। ਵਾਕਿਆ ਜਿਸ ਦਿਨ ਆਪਣਾ ਆਪਾ ਦਿਸ ਪਿਆ ਉਹ ਕੌਡਾ ਰਾਕਸ਼ ਨਹੀਂ, ਉਹ ਕੌਡਾ ਸੰਤ ਬਣ ਗਿਆ। ਉਸੇ ਵੇਲੇ ਉਸਨੇ ਧਰਮਸ਼ਾਲਾ ਉੱਥੇ ਬਣਾਈ, ਪ੍ਰਚਾਰਕ ਬਣਿਆ ਸਿੱਖੀ ਦਾ। ਬੰਦਾ ਉਸੇ ਵੇਲੇ ਸਾਰੇ ਪਾਪ ਛੱਡ ਦੇਵੇਗਾ ਜਿਸ ਦਿਨ ਮੋਹ ਦੇ ਅੰਧਕਾਰ ਵਿੱਚ ਸ਼ਬਦ ਦਾ ਦੀਵਾ ਜਗ ਪਵੇ। ਜਿਸ ਦਿਨ ਦੀਵਾ ਜਗਿਆ ਨਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਹੁਣ ਚਾਨਣ ਉਹ ਸੁੱਖ ਆ, ਚੂਕਾ ਜਮ ਸਿਉ ਮੇਲ, ਕਿਤੇ ਸ਼ਬਦ ਦਾ ਦੀਵਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਰਤਨਾ ਦੀ ਕੋਠੜੀ ਖੁੱਲ ਜਾਂਦੀ ਹੈ, ਹੈਰਾਨ ਹੋ ਜਾਂਦਾ ਮੈਂ ਇੰਨਾ ਅਮੀਰ, ਇੰਨੇ ਰਤਨ ਮੈਨੂੰ ਅੱਜ ਪਤਾ, ਅੱਜ ਲੱਗਾ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ ਇਹ ਸਾਗਰ ਸਰੀਰ ਨੂੰ ਕਿਹਾ। ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ ਮਿਲਿਆ ਕਿਹਨਾਂ ਨੂੰ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਉਹਨਾਂ ਦੇ ਹੱਥ ਚੜਿਆ ਜਿਹੜੇ ਗੁਰਬਾਣੀ ਨਾਲ ਲੱਗਾ, ਗੁਰਬਾਣੀ ਨਾਲ ਜੁੜ ਗਏ। ਇੱਥੇ ਕਿਹਾ ਮਾਇਆ ਮੋਹ ਮਗਨ ਅੰਧਿਆਰਾ, ਦੇਵਨ ਹਾਰ ਨਾ ਜਾਣੇ, ਦੇਣ ਹਾਰ ਨੂੰ ਦਾਤਾ ਨਹੀਂ ਮੰਨਦਾ, ਕਹਿੰਦਾ ਇਹ ਤੇ ਮੈਂ ਆਪ ਕੀਤਾ, ਇਹ ਤੇ ਮੇਰੀ ਕਮਾਈ ਹੈ, ਉਸ ਨੂੰ ਦਾਤਾ ਨਹੀਂ ਮੰਨਦਾ। ਹਾਂਜੀ,
ਜੀਓ ਪਿੰਡ ਸਾਜ ਜਿਨ ਰਚਿਆ,
ਜਿਸ ਨੇ ਜਿੰਦੇ ਪਾਈ ਹੈ, ਜਿਸ ਨੇ ਪਿੰਡ ਦਾ ਅਰਥ ਹੈ ਸਰੀਰ, ਹੁਣ ਜਿੰਦ ਵੀ ਉਸਨੇ ਪਾਏ ਜਿਵੇਂ ਆਨੰਦ ਸਾਹਿਬ ਵਿੱਚ ਬਚਨ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਇੱਥੇ ਥੋੜਾ ਜਿਹਾ ਪਹੁੰਚਦੇ ਨਾ ਵਿਸ਼ਰਾਮ, ਹਰ ਜੀਓ ਗੁਫਾ ਅੰਦਰ ਰੱਖ ਕੇ ਹਰੀ ਨੇ ਇਹ ਜਿੰਦ ਸਰੀਰ ਗੁਫਾ ਚ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਇੱਕ ਪੰਕਤੀ ਹੋਰ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਨ ਖਾਣ, ਆਪਣੇ ਦਾਸ ਕੀ ਆਪ ਪੈਦ ਰੱਖੇ ਨਾਨਕ ਸਤਿਗੁਰਬਾਨ। ਉਸ ਦਾਤੇ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਜਿਨੇ ਜਿੰਦ ਦਿੱਤੇ ਪਿੰਡ ਸਾਜਿਆ ਤੇ ਫਿਰ ਦੋਵਾਂ ਦਾ ਮੇਲ ਕਰ ਦਿੱਤਾ। ਜਿਨ ਰਚਿਆ ਬਾਲੇ ਆਪਣੋ ਕਰ ਮਾਨੇ, ਇਹ ਆਪਣਾ ਬਲ ਕਰਕੇ ਮੰਨਦਾ, ਬਲ ਤੇ ਤੇਰੇ ਵਿੱਚ ਪਾਇਆ ਉਸਨੇ। ਵੇਖੋ ਬਚਪਨ ਵਿੱਚ ਬਲ ਆ, ਜਵਾਨੀ ਚ ਬਲ ਆ, ਤੇ ਜੇ ਮੇਰਾ ਤੇ ਬੁਢਾਪੇ ਵਿਚ ਰਹਿ ਫਿਰ ਬੁਢਾਪੇ ਚ ਕਿਉਂ ਨੀ ਉਠਿਆ ਜਾਂਦਾ। ਬਲ ਉਸ ਮਾਲਕ ਦਾ ਸੀ, ਤੇਰਾ ਨਹੀਂ ਸੀ, ਤੈਨੂੰ ਦਿੱਤਾ ਸੀ, ਕੁਛ ਦਿਨਾਂ ਵਾਸਤੇ ਦਿੱਤਾ ਸੀ, ਤੂੰ ਯਾਦ ਰੱਖ ਲੈ ਬਲ ਤੇਰਾ। ਸਤਿਗੁਰੂ ਕਹਿੰਦੇ ਨੇ ਤੂੰ ਮੇਰੀ ਓਟ, ਬਾਲ ਬੁੱਧ ਤਨ ਤੁਮ ਹੀ, ਤੁਮੇ ਮੇਰੇ ਪਰਿਵਾਰ ਹੈ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧ ਹੈ। ਇਹ ਆਪਣਾ ਕਰਕੇ ਜਿਹੜਾ ਮੰਨਦਾ ਉਸ ਤੋਂ ਵੱਡਾ ਪਾਪੀ ਕੋਈ ਨਹੀਂ, ਉਸ ਤੋਂ ਵੱਡਾ ਅਗਿਆਨੀ ਕੋਈ ਨਹੀਂ। ਇਹ ਮੰਨਦਾ ਬਲ ਮੇਰਾ। ਵੇਖਿਆ ਕਦੀ ਪਹਿਲਵਾਨਾਂ ਨੂੰ ਬਾਹਾਂ ਉੱਚੀਆਂ ਕਰਕੇ ਕਿਵੇਂ ਵਿਖਾਉਂਦੇ ਨੇ ਕਿ ਮੈਂ ਏਡਾ ਬਲਵਾਨ ਹਾਂ, ਤੇ ਬਲ ਮੇਰਾ, ਇਹ ਤੇਰਾ ਨਹੀਂ। ਜਰਾ ਕੁ ਬੁੱਢਾ ਹੋਲਾ ਫੇਰ ਪੁੱਛਾਂਗੇ ਉਹ ਬਲ ਕਿੱਥੇ ਗਿਆ, ਉਹ ਡੰਡ ਬੈਠਕਾਂ ਹੁਣ ਕਿੱਥੇ ਗਈਆਂ। ਭਲਿਆ ਲੋਕਾ ਬਲ ਤੇਰਾ ਨਹੀਂ, ਉਸ ਮਾਲਕ ਦਾ ਦਿੱਤਾ ਸੀ, ਤੂੰ ਆਪਣਾ ਕਰਕੇ ਮੰਨਣ ਇਹੋ ਵੱਡੀ ਭੁੱਲ ਹੈ।
ਬਲ ਆਪਣੋ ਕਰ ਮੰਨਾ,
ਇਹ ਬਲ ਆਪਣਾ ਕਰਕੇ ਮੰਨਦਾ ਹੈ।
ਮਨ ਮੂੜੀ ਦੇਖ ਰਹੇ ਪ੍ਰਭ ਸਵਾਮੀ,
ਜਿਸ ਵੇਲੇ ਤੂੰ ਐਸਾ ਕਰਨਾ ਮੈਂ ਬਲਵਾਨ ਮੈਂ ਮਾਰ ਦਿਆਂਗਾ, ਹਾਂ ਮਾਰੋ ਉਹ ਸਾਧੂ ਬੈਰ ਹਮਰੇ ਭੂਮ ਕੌਣ ਕਹ ਲੈ ਪੈ। ਉਹ ਵੇਖਦਾ ਮੇਰਾ ਬਣਾਇਆ ਮੇਰੇ ਨਾਲ ਹੀ ਮੁਕਾਬਲਾ ਪਾ ਕੇ ਬੈਠ ਗਿਆ, ਇਹ ਮੈਨੂੰ ਨਹੀਂ ਜਾਣਦਾ। ਜਿਸ ਨੇ ਸਭ ਕੁਝ ਦਿੱਤਾ ਇੱਕ ਬਚਨ ਧਿਆਨ ਵਿੱਚ ਆਇਆ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਹਿੰਦੇ ਨੇ ਜਿਸ ਮਾਲਕ ਨੇ ਸਭ ਕੁਝ ਦਿੱਤਾ ਸੀ ਉਸ ਨੂੰ ਤੇ ਸਮਝਦਾ ਤੀਲਾ ਤੇ ਆਪਣਾ ਕੰਮ ਜਿਹੜਾ ਕੀਤਾ ਉਹਨੂੰ ਸਮਝਦਾ ਪਹਾੜ। ਉਹ ਪੰਕਤੀ ਹੈ ਕਿ ਜਿਹੜਾ ਕੰਮ ਆਪ ਕੀਤਾ ਹੈ ਕੀਤੇ ਕਹੋ ਮੇਰਾ ਸਮਾਨਾ। ਮੇਰ ਦਾ ਅਰਥ ਹੁੰਦਾ ਪਹਾੜ। ਜਿਹੜਾ ਆਪਣਾ ਕੀਤਾ ਕੰਮ ਹੈ ਉਹ ਤੇ ਕਹਿੰਦਾ ਪਹਾੜ ਵਰਗਾ। ਕੀਤੇ ਕਹੋ ਮੇਰਾ ਸਮਾਨਾ, ਮੇਰ ਸਮਾਨ ਹੈ ਤੇ ਕਰਨਹਾਰ ਤ੍ਰਿਣ ਜਾਣਾ। ਉਸ ਕਰਨਹਾਰ ਨੂੰ ਕਹਿੰਦਾ ਉਹ ਤੇ ਤੀਲੇ ਵਰਗਾ। ਰੱਬ ਨੂੰ ਤੇ ਤੀਲਾ ਸਮਝਦਾ ਹੈ ਤੇ ਸੱਚ। ਜਦੋਂ ਕੋਈ ਕੰਮ ਹੋਵੇ ਨਾ ਉਸ ਵੇਲੇ ਪਹਿਲੋਂ ਧਿਆਨ ਸਾਡਾ ਕਿਹੜੇ ਪਾਸੇ ਜਾਂਦਾ? ਜੇਬ ਵੱਲ ਕੇ ਪੈਸੇ ਖਰਚ ਕੇ ਕਰਾ ਲਾਂਗੇ, ਆਪਣੇ ਬਲ ਵੱਲ, ਆਪਣੇ ਸੱਜਣਾ ਮਿੱਤਰਾਂ ਵੱਲ। ਹਾਰ ਕੇ ਜਦੋਂ ਕੋਈ ਪੇਸ਼ ਨਹੀਂ ਨਾ ਜਾਂਦੇ ਉਸ ਵੇਲੇ ਕਹਿੰਦਾ ਹੁਣ ਚੱਲੀਏ ਗੁਰਦੁਆਰੇ ਜਾ ਕੇ ਅਰਦਾਸ ਕਰਵਾਈਏ। ਰੱਬ ਤੇ ਤੇਰਾ ਆਖਰੀ ਹਥਿਆਰ ਹੈ? ਨਹੀਂ, ਜਿਹੜਾ ਰੱਬ ਦਾ ਪਿਆਰਾ ਉਹ ਸਭ ਤੋਂ ਪਹਿਲੇ ਕਹਿੰਦਾ ਦਾਤਿਆ ਤੇਰੇ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ, ਤੇਰੇ ਬਿਨਾ ਮੇਰਾ ਕੋਈ ਸਹਾਰਾ ਨਹੀਂ। ਕਿਸੇ ਦਾ ਕੋਈ ਸਹਾਰਾ, ਕਿਸੇ ਦਾ ਕੋਈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਮੰਝ ਮੈਂ ਨਿਮਾਣੀ, ਮੇਰਾ ਨਿਮਾਣੀ ਦਾ ਮੰਝ ਨਿਮਾਣੀ ਇੱਕ ਤੂੰ। ਕਿਉਂ ਨਾ ਮਰੀਜਾ ਰੋਏ ਜਾਣ ਲੱਗ ਚੇਤ ਨਾ ਆਵੇ, ਜੇ ਚੇਤੇ ਨਾ ਆਵੇ ਮੈਂ ਰੋ ਰੋ ਕੇ ਕਿਉਂ ਨਾ ਮਰ ਜਾਵਾਂ। ਤੇਰੀ ਯਾਦ ਬਿਨਾ ਤੇ ਮੈਂ ਜ਼ਿੰਦਾ ਨਹੀਂ ਰਹਿ ਸਕਦਾ। ਕੀਤੇ ਕੋ ਮੇਰਾ ਸਮਾਨ ਹੈ ਕਰਨ ਹਾਰ ਤਨ ਜਾਣਾ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਪੰਨ। ਰਜ਼ਾ ਵਿੱਚ ਦਾਨ ਦੇਣਾ ਹੈ ਸਭ ਕੁਛ ਤੇਰਾ ਦਾਨ, ਤੂੰ ਦਾਤਾ ਸਿਰਫ ਰੋਟੀਆਂ ਦਾ ਹੀ ਦਾਤਾ ਨਹੀਂ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣ, ਇਹ ਸਵਾਸਾਂ ਦਾ ਦਾਤਾ ਵੀ ਤੂੰ ਹੈ, ਜ਼ਿੰਦਗੀ ਦਾ ਦਾਤਾ ਤੂੰ ਹੈ, ਦਿਮਾਗ ਦਾ ਦਾਤਾ ਵੀ ਤੂੰ ਹੈ। ਦਸ਼ਮੇਸ਼ ਪਿਤਾ ਕਹਿੰਦੇ ਨੇ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਇੱਕ ਥਾਂ ਬਾਣੀ ਚ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਪਾਣਾ, ਇਹ ਸਿਆਣਪ ਤੇਰੀ ਦਿੱਤੀ ਹੋਈ ਹੈ। ਜੋ ਮੇਰੇ ਕੋਲ ਹੈ ਸਭ ਕੁਛ ਤੇਰਾ ਦਿੱਤਾ, ਜੋ ਇਸ ਜਗਤ ਵਿਚ ਹੈ ਜੋ ਵੀ ਨਜ਼ਰ ਆਉਂਦਾ ਹੈ ਸਾਰਾ ਤੇਰਾ ਹੈ। ਪਰ ਮੂਰਖ ਬੰਦਾ ਆਪਣਾ ਬਲ ਕਰਕੇ ਮੰਨਦਾ ਹੈ ਤੇ ਉਹ ਦਾਤਾ ਵੇਖ ਰਿਹਾ ਕਿ ਮੇਰਾ ਕੀਤਾ ਹੋਇਆ, ਮੇਰਾ ਦਿੱਤਾ ਹੋਇਆ ਲੈ ਕੇ ਇਹ ਮੈਨੂੰ ਵਿਖਾਉਂਦਾ ਪਿਆ ਕਿ ਮੇਰਾ, ਤੇਰਾ ਨਹੀਂ, ਉਸ ਦਾ ਹੈ। ਉਸ ਦਾ ਮੰਨ ਲਵੇ ਤੇ ਸੰਤ, ਆਪਣਾ ਮੰਨ ਲਵੇ ਤੇ ਸਾਕਤ। ਸੰਤ ਸਾਕਤ ਦਾ ਇੰਨਾ ਹੀ ਫਰਕ ਹੈ। ਸੰਤ ਕਹਿੰਦਾ ਜੋ ਕੁਛ ਹੈ ਸੋ ਤੇਰਾ, ਲੇਕਿਨ ਜਿਹੜਾ ਸਾਕਤ ਉਹ ਕਹਿੰਦਾ ਜੋ ਕੁਛ ਹੈ ਸੋ ਮੇਰਾ, ਤੇਰਾ ਕੁਛ ਵੀ ਨਹੀਂ, ਸਭ ਕੁਛ ਮੇਰਾ, ਬਲਕਿ ਤੇਰੇ ਘਰੋਂ ਵੀ ਜੋ ਲੈ ਆਵਾਂ ਮੈਂ ਮੁੱਕਰ ਜਾਵਾਂ ਇਹ ਵੀ ਮੇਰਾ। ਸਤਿਗੁਰੂ ਕਹਿੰਦੇ ਨੇ ਉਹ ਵੇਖ ਰਿਹਾ ਹੈ, ਉਹਦੀ ਦ੍ਰਿਸ਼ਟੀ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਲੁਕਿਆ ਹੋਵੇ। ਵੇਖੋ ਪੰਕਤੀਆਂ ਇੰਨੀਆਂ ਸਪਸ਼ਟ, ਇੰਨੇ ਸਪਸ਼ਟ ਉਪਦੇਸ਼ ਕਿੱਥੇ ਮਿਲਣਗੇ? ਚਿੱਤੇ ਅੰਦਰ ਸਭ ਕੋ, ਉਸ ਦੇ ਚੇਤੇ ਵਿੱਚ ਹਰ ਕੋਈ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਨਦਰ ਚ ਜਿਵੇਂ ਤੁਸੀਂ ਬੱਚੇ ਨੂੰ ਨਦਰ ਚ ਰੱਖਦੇ ਹੋ, ਛੋਟਾ ਬੱਚਾ ਇਧਰ ਉਧਰ ਨਾ ਤੁਰ ਜਾਏ, ਧਿਆਨ ਰੱਖਣਾ ਦਿਸਣਾ ਇਹੀ ਹੈ ਨਾ ਨਜ਼ਰ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਧ ਨਹੀਂ ਸਿਰੋ ਸਿਰ ਧੰਦੇ ਲਾਏਂਦਾ, ਨਦਰੇ ਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ। ਇੱਕ ਪੰਕਤੀ ਹੋਰ ਧਿਆਨ ਚ ਆਈ, ਕਹਿੰਦੇ ਨੇ ਖਬਰ ਕਰਤ ਹੈ ਪਾਤ ਪਤ ਡਾਲੀ, ਇੱਕ ਇੱਕ ਪੱਤੇ ਦਾ ਉਹਨੂੰ ਧਿਆਨ ਹੈ, ਇੱਕ ਇੱਕ ਡਾਲੀ ਦਾ ਧਿਆਨ ਹੈ, ਸਾਡਾ ਹੀ ਧਿਆਨ ਨਹੀਂ ਰੱਖਦਾ, ਰੁੱਖਾਂ ਦਾ ਵੀ ਧਿਆਨ ਰੱਖਦਾ। ਸਿੰਚਨ ਹਾਰ ਹੈ ਇੱਕ ਹੈ ਮਾਲੇ, ਖਬਰ ਕਰਤ ਹੈ ਪਾਤ ਪਤ ਡਾਲੀ। ਸਾਡੇ ਦੇਸ਼ ਦੇ ਇੱਕ ਬ੍ਰਿਜ ਭਾਸ਼ਾ ਦੇ ਮਹਾਨ ਕਵੀ ਹੋਏ ਨੇ, ਉਹਨੂੰ ਪੁੱਛਿਆ ਕਵੀ ਕਿਵੇਂ ਬਣਿਆ, ਕਹਿਣ ਲੱਗਾ ਮੇਰੇ ਮੁਰਸ਼ਦ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਜਦੋਂ ਥੱਪੜ ਵੱਜਿਆ ਮੈਂ ਕਵੀ ਬਣ ਗਿਆ। ਹੱਦ ਹੋ ਗਈ, ਥੱਪੜਾਂ ਚੋਂ ਕਵੀ ਨਿਕਲਦੇ ਨੇ। ਉਹ ਕਹਿੰਦੇ ਗੱਲ ਇਹ ਸੀ ਕਿ ਉਹ ਬਾਹਰ ਗਏ ਤੇ ਮੈਨੂੰ ਸੌਂਪ ਗਏ ਕਿ ਆ ਬੂਟਿਆਂ ਨੂੰ ਪਾਣੀ ਪਾਈ। ਮੈਂ ਪਾਉਂਦਾ ਰਿਹਾ ਪਰ ਜਦੋਂ ਆਏ ਤੇ ਬੂਟੇ ਸੁੱਕ ਗਏ ਤੇ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ, ਬੂਟੇ ਸੁੱਕ ਗਏ ਤੇ ਮੇਰੇ ਅੰਦਰੋਂ ਇੱਕ ਦੋਹਰਾ ਨਿਕਲਿਆ ਕਿ ਗੁਰੂ ਜੀ ਇਹ ਦੱਸੋ ਇਹ ਤੇ ਪਾਣੀ ਪਾਉਂਦਿਆਂ ਵੀ ਸੁੱਕ ਗਏ ਤੇ ਆ ਜੰਗਲਾਂ ਚ ਪਹਾੜਾਂ ਚ ਇਹ ਕੰਨਿਆਂ ਨੂੰ ਪਾਣੀ ਕੌਣ ਪਾਉਂਦਾ, ਇਹ ਕਿਵੇਂ ਹਰੇ ਨੇ। ਤੁਲਸੀ ਬਿਰਵਾ ਬਾਵਕਾ ਸੀਚਤ ਹੀ ਕਮਲਾਏ, ਰਾਮ ਭਰੋਸੇ ਜੋ ਰਹੇ ਪਰਬਤ ਪਰ ਹਰੀ ਆਏ। ਇਹ ਰੱਬ ਦੇ ਭਰੋਸੇ ਨੇ, ਜਿਹੜੇ ਮੇਰੇ ਭਰੋਸੇ ਬੰਦੇ ਦੇ ਭਰੋਸੇ ਸਨ ਉਹ ਸੁੱਕ ਗਏ ਤੇ ਜਿਹੜੇ ਰੱਬ ਦੇ ਭਰੋਸੇ ਸਨ ਉਹ ਹਰੇ ਰਹਿ ਗਏ। ਰੱਬ ਦਾ ਭਰੋਸਾ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਜੋ ਕੁਛ ਕਰੇ ਸੋਈ ਸੋਈ ਜਾਣੇ, ਰਹੇ ਨਾ ਕਛੂ ਏ ਸ਼ਾਨੀ। ਹਾਂਜੀ,
ਜੋ ਕਿਛ ਕਰੇ ਸੋਈ ਸੋਈ ਜਾਣੇ,
ਜੋ ਕੰਮ ਤੂੰ ਕਰਨਾ ਸਾਰੇ ਪ੍ਰਮਾਤਮਾ ਜਾਣਦਾ ਹੈ,
ਰਹੇ ਨਾ ਕਛੂ ਏ ਸ਼ਾਨੀ।
ਕੋਈ ਵੀ ਗੱਲ ਉਸ ਤੋਂ ਛਿਪੀ ਹੋਈ ਲੁਕੀ ਹੋਈ ਨਹੀਂ ਰਹਿ ਸਕਦੇ। ਹਾਂਜੀ,
ਰਹਾਉ ਜਿਹਵਾ ਸਵਾਦ ਲੋਭ ਮਦ ਮਾਤੂ,
ਜਿਹਵਾ ਜ਼ੁਬਾਨ ਦਾ ਸਵਾਦ ਲੋਭ ਤੇ ਮਦ ਹੰਕਾਰ ਵਿਚ ਮਸਤ ਆ। ਬਹੁਤ ਸਾਰੇ ਗੁਣਾ ਜਿਹੜੇ ਨੇ ਇਹ ਜ਼ੁਬਾਨ ਕਰਕੇ ਹੁੰਦੇ। ਰਸਾਂ ਕਸਾਂ ਵਿਚ ਜ਼ੁਬਾਨ ਹੈ। ਇੱਕ ਗੱਲ ਹੋਰ, ਜ਼ੁਬਾਨ ਨੇ ਜੋ ਬੋਲਿਆ ਇੰਨਾ ਗਲਤ ਬੋਲਿਆ ਕਿ ਇਸ ਦੇ ਪਾਏ ਹੋਏ ਪੁਆੜੇ ਸਾਰਾ ਜਗਤ ਭੁਗਤ ਰਹੇ ਆ। ਇੱਕ ਫਾਰਸੀ ਦੇ ਆਲਮ ਨੇ ਕਿਹਾ ਸੀ, ਉਹ ਕਹਿੰਦਾ ਜ਼ੁਬਾਨੇ ਬਰੀਦਾ, ਬਰੀਦਾ ਕਹਿੰਦੇ ਕੱਟੀ ਹੋਈ ਜ਼ੁਬਾਨ ਵਾਲਾ, ਜ਼ੁਬਾਨੇ ਬਰੀਦਾ ਬਕੁੰਜੇ ਨੇ ਸ਼ਸ਼ਤਾ, ਸੁਮਮ ਬਕੁੰਮਮ। ਬੋਲਾ ਹੋਵੇ ਗੁੰਗਾ ਹੋਵੇ, ਜ਼ੁਬਾਨ ਕੱਟੀ ਵਾਲਾ ਹੋਵੇ, ਗੁੱਠੇ ਬੈਠਾ ਹੋਵੇ। ਕਹਿੰਦੇ ਨੇ ਵਾ ਬੇ ਅਜ ਕਸੇ ਕਿ ਜ਼ੁਬਾਨ ਸ਼ਨਾ ਬਾਸ਼ ਦੇ ਅੰਦਰ ਹੁਕਮ, ਜਿਸ ਦੀ ਜ਼ੁਬਾਨ ਹੁਕਮ ਵਿਚ ਨਹੀਂ, ਜੋ ਮਰਜ਼ੀ ਬੋਲੀ ਆ ਰਹੀ ਹੈ ਉਹਦੇ ਨਾਲ ਉਹ ਗੁੰਗਾ ਬੋਲਾ ਚੰਗਾ, ਕੱਟੀ ਹੋਈ ਜ਼ੁਬਾਨ ਵਾਲਾ ਚੰਗਾ। ਜ਼ੁਬਾਨ ਨਾਲ ਕਈ ਵਾਰ ਐਸੀਆਂ ਗੱਲਾਂ ਕਹਿ ਜਾਂਦੇ ਆ, ਗੱਲ ਛੋਟੀ ਜੀ ਆਖੀ ਪਰ ਬਹੁਤ ਵੱਡੀ ਹੋ ਗਈ। ਅੰਧੇ ਦਾ ਜਾਂਦਾ ਦ੍ਰੋਪਦੀ ਦੇ ਮੂੰਹ ਨਿਕਲ ਗਿਆ, ਹੁਣ ਹੈ ਤੇ ਇੰਨੀ ਕੁ ਗੱਲ, ਕਿੰਨੇ ਬੰਦੇ ਮਰੇ, ਕਿੰਨਾ ਜੰਗ ਹੋਇਆ। ਜ਼ੁਬਾਨ ਦੇ ਬਾਰੇ ਮੂੰਹ ਨੇ ਇੱਕ ਵਾਰੀ ਕਿਹਾ ਸੀ, ਤੂੰ ਤੇ ਗੱਲ ਕਰਕੇ ਅੰਦਰ ਹੋ ਜਾਣੀ ਹੈ ਤੇ ਥੱਪੜ ਮੈਨੂੰ ਪੈਂਦੇ ਨੇ। ਵਾਕਿਆ ਹੈ ਇਸੇ ਤਰ੍ਹਾਂ। ਸਤਿਗੁਰੂ ਕਹਿੰਦੇ ਨੇ ਜ਼ੁਬਾਨ ਦੇ ਰਸ ਪਿੱਛੇ ਜਾਂ ਗਲਤ ਗੱਲਾਂ ਕਰਕੇ ਜਿਹਵਾ ਸਵਾਦ, ਅਸੀਂ ਜੋ ਖਾਣੇ ਆ ਨਾ ਪੇਟ ਦੀ ਭੁੱਖ ਕਰਕੇ ਤੇ ਘੱਟ ਖਾਣੇ ਆ, ਸਵਾਦ ਕਰਕੇ ਜ਼ਿਆਦਾ ਖਾਣੇ ਆ। ਮੈਂ ਆਪ ਵੇਖਿਆ ਚੰਗੇ ਭਲੇ ਸਿਆਣੇ ਰੱਜੇ ਹੋਏ ਬੰਦੇ, ਜਦੋਂ ਰੱਜੇ ਨੇ ਨਾ ਥੋੜਾ ਜਿਹਾ ਕਿਸੇ ਕਹਿਦਾ ਬੜਾ ਸਵਾਦੀ ਵੇਖੀ ਜ਼ਰਾ, ਥੋੜਾ ਬਹੁਤਾ ਉੱਥੋਂ ਵੀ ਲੈ ਹੀ ਲੈਣ। ਵੀ ਜਦੋਂ ਤੂੰ ਰੱਜ ਗਿਆ ਤ੍ਰਿਪਤ ਹੋ ਗਿਆ, ਇਹ ਕਾਹਦੇ ਲਈ ਖਾ ਰਹੇ ਆ? ਪੇਟ ਲਈ ਨੇ। ਬੰਦਾ ਪੇਟ ਲਈ ਖਾਏ, ਜ਼ੁਬਾਨ ਲਈ ਨਾ ਖਾਏ, ਬਿਮਾਰ ਨਾ ਹੋਏ, ਕਜਾ ਹੋਏ ਤੇ ਘੱਟ ਹੋਏਗਾ, ਬੜਾ ਫਰਕ ਪੈ ਜਾਏਗਾ। ਪਰ ਇਹ ਬੰਦਾ ਜ਼ੁਬਾਨ ਲਈ ਖਾਂਦਾ, ਰਸਾਂ ਕਸਾਂ ਵਾਸਤੇ ਜ਼ਿਆਦਾ ਖਾਂਦਾ। ਜਿਹਵਾ ਸਵਾਦ ਲੋਭ ਮਦ ਮਾਤੋ, ਫਿਰ ਲੋਭ ਹੈ ਹੋਰ ਖਾ ਲਵਾਂ ਹੋਰ ਖਾ ਲਵਾਂ, ਹੰਕਾਰ ਹੈ ਇੱਕ ਹੰਕਾਰ ਵਿੱਚ ਮਸਤ ਹੈ, ਦੂਸਰੇ ਦੀ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ। ਹਾਂਜੀ,
ਉਪਜੇ ਅਨੇਕ ਵਿਕਾਰ,
ਅਨੇਕਾਂ ਵਿਕਾਰ ਜਿਹੜੇ ਨੇ ਪੈਦਾ ਹੋਏ। ਗੁਰੂ ਸਾਹਿਬ ਨੇ ਇੱਕ ਥਾਂ ਨਹੀਂ ਥਾਂ ਥਾਂ ਤੇ ਸਮਝਾਇਆ ਜਿਹੜਾ ਵੈਦ ਆਇਆ ਸੀ ਨਾ ਗੁਰੂ ਨਾਨਕ ਦੇਵ ਦਾ ਇਲਾਜ ਕਰਨ, ਸਤਿਗੁਰੂ ਕਹਿੰਦੇ ਨੇ ਦੱਸ ਤੂੰ ਤੇ ਵੈਦ ਹੈ ਨਾ, ਮੈਨੂੰ ਵੇਖਣ ਵਾਸਤੇ ਮੇਰਾ ਇਲਾਜ ਕਰਨ ਆਇਆ, ਬੰਦਾ ਬਿਮਾਰ ਕਿਉਂ ਹੁੰਦਾ? ਕਹਿਣ ਲੱਗਾ ਜੀ ਬਿਮਾਰ ਤੇ ਹੋ ਜਾਂਦਾ, ਖਾਣ ਪੀਣ ਨਾਲ ਵੀ ਹੋ ਜਾਂਦਾ। ਉਹ ਕਹਿਣ ਲੱਗੇ ਫਿਰ ਖਾਣਾ ਪੀਣਾ ਠੀਕ ਕਰ, ਪਹਿਲੇ ਬੰਦਿਆਂ ਨੂੰ ਸਮਝਾ ਜੋ ਗੁਰੂ ਨਾਨਕ ਦੇਵ ਨੇ ਬਚਨ ਕਿਹਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ। ਕਹਿੰਦੇ ਨੇ ਖਸਮ ਵਿਸਾ, ਵਾਕੇ ਸਿਮਰਨ ਕਰਨ ਵਾਲੇ ਬੰਦਿਆਂ ਦਾ ਭੋਜਨ ਖੁਰਾਕ ਬੜੀ ਥੋੜੀ ਰਹਿ ਜਾਂਦੀ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਆਹਾਰ ਵੀ ਥੋੜਾ ਤੇ ਨੀਂਦਰ ਵੀ ਥੋੜੀ, ਉਹ ਬੰਦਿਆਂ ਦਾ ਭੋਜਨ ਕਿਉਂ ਘਟ ਜਾਂਦਾ? ਕਿਉਂਕਿ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਤੇ ਰਸ ਵਾਸਤੇ ਉਹ ਨਹੀਂ ਖਾਂਦੇ, ਰਸ ਲਈ ਉਹ ਨਹੀਂ ਖਾਣੇ। ਗੁਰੂ ਦਾ ਬਚਨ ਹੈ, ਕਹਿੰਦੇ ਨੇ ਖਸਮ ਵਿਸਾ, ਰੱਬ ਭੁਲਾ ਕੇ ਕੀਏ ਰਸ ਭੋਗ, ਰਸ ਭੋਗੇ ਦੁਨੀਆਂ ਦੇ ਕੀਤੇ ਤਾਂ ਤਨ ਉੱਠ ਖਲੋਏ ਰੋਗ, ਸਰੀਰ ਚੋ ਰੋਗ ਉੱਠ ਖਲੋਏ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਅੰਧੇ ਮਨ ਨੂੰ ਸਜ਼ਾ ਮਿਲਦੀ ਹੈ ਕਿ ਜੇ ਵਾ ਸਵਾਦ ਲੋਭ ਮਦ ਮਤ ਉਪਜੇ ਅਨਕ ਵਿਕਾਰ, ਅਨੇਕ ਤਰ੍ਹਾਂ ਦੇ ਵਿਕਾਰ, ਤਨ ਦੇ ਵਿਕਾਰ, ਮਨ ਦੇ ਵਿਕਾਰ ਉਹ ਪੈਦਾ ਹੋ ਜਾਂਦੇ ਹਨ। ਹਾਂਜੀ,
ਬਹੁਤ ਜੋ ਨਾ ਭਰਮਤ ਦੁਖ ਪਾਇਆ, ਹਉ ਮੈਂ ਬੰਧਨ ਕੇ ਭਾਰਾ।
ਫਿਰ ਬਹੁਤ ਸਾਰੀਆਂ ਜੋਨਾਂ ਵਿਚ ਭਰਮ ਦਾ ਦੁਖ ਪਾਇਆ, ਹਉ ਮੈਂ ਦਈਆਂ ਪੰਡਾਂ ਦੀਆਂ ਪੰਡਿਆਂ ਇਹਦੇ ਸਿਰ ਤੇ ਨੇ, ਭਾਰ ਹੈ ਔਰ ਬੰਧਨ ਜਿਹੜੇ ਨੇ ਉਹ ਪਏ ਹੋਏ ਨੇ। ਇੱਕ ਸਾਖੀ ਦਾ ਸਹਾਰਾ ਲਵਾਂ ਇੱਥੇ, ਸ਼ਰਾਧਾਂ ਦੇ ਦਿਨ ਸਨ, ਆਪ ਨੂੰ ਯਾਦ ਹੈ, ਬ੍ਰਾਹਮਣ ਆਏ ਸਨ, ਸ਼ੱਕ ਰਹੇ ਸਨ ਤੇ ਅਮੀਰ ਜਿਹੜਾ ਸਭ ਤੋਂ ਜ਼ਿਆਦਾ ਸੀ ਲਾਹੌਰ ਦਾ, ਉਹਦਾ ਸ਼ਰਾਧ ਸਨ ਪਿੱਤਰਾਂ ਦੇ, ਤੇ ਸ਼ਿਕਾਰਿਆ ਸੀ ਵਧੀਆ ਤੋਂ ਵਧੀਆ ਪਦਾਰਥ ਤੇ ਨਾਲ ਪੁੱਛਦਾ ਵੀ ਸੀ, ਪੰਡਿਤ ਜੀ ਮੇਰੇ ਪਿੱਤਰ ਕਿੱਥੇ ਨੇ, ਕਿੱਥੇ ਗਏ ਹੋਣਗੇ? ਕਹਿਣ ਲੱਗੇ ਉਹ ਤੇ ਰੱਬ ਦੇ ਕੋਲ ਬੈਕੁੰਠ ਵਿਚ ਬੈਠੇ ਨੇ, ਉਹਨਾਂ ਨੂੰ ਤੇ ਸਵਰਗ ਮਿਲੇ ਨੇ ਜਿੱਥੇ ਦੇ ਮੇਵੇ ਆਪਣੇ ਆਪ ਹੀ ਮੂੰਹ ਚ ਆ ਕੇ ਪੈ ਰਹੇ ਨੇ, ਉਹ ਤੇ ਪਾਰ ਜਾ ਥੱਲੇ ਜਾਂਦੇ ਨੇ, ਉਹ ਤੇ ਰੁੱਖਾਂ ਦੇ ਥੱਲੇ ਕਲ ਬ੍ਰਿਸ਼ ਦੇ ਥੱਲੇ ਬੜੀ ਉਹਨਾਂ ਨੇ ਵਿਆਖਿਆ ਕੀਤੀ। ਧੰਨ ਗੁਰੂ ਨਾਨਕ ਦੇਵ ਤੁਰ ਗਏ, ਕਹਿਣ ਲੱਗੇ ਮੈਂ ਦੱਸਦਾ ਨਹੀਂ ਤੇਰੇ ਪਿੱਤਰ ਕਿੱਥੇ ਨੇ, ਮੈਂ ਤੈਨੂੰ ਵਿਖਾ ਦੇਣਾ ਕਿ ਪਿੱਤਰ ਕਿੱਥੇ ਨੇ। ਚੌ ਦਿਨਾਂ ਦਾ ਭੁੱਖਾ ਬੈਠਾ ਈ ਤੇਰਾ ਬਾਪ, ਜਾ। ਕਹਿਣ ਲੱਗੇ ਥਾਲੀ ਲੈ ਜਾ, ਭਰੋਸ ਕੇ ਚਲਿਆ ਜਾ, ਇਹਨਾਂ ਦੀ ਗੱਲ ਨਾ ਮੰਨ, ਇਹ ਸਾਰੇ ਝੂਠ ਬੋਲਦੇ ਪਏ ਨੇ, ਇਹਨਾਂ ਵੇਖਿਆ ਨਹੀਂ ਪਰ ਮੈਂ ਵੇਖਿਆ, ਤੇਰਾ ਬਾਪ ਬਗਿਆੜ ਦੀ ਜੂਨ ਵਿਚ ਪਿਆ ਔਰ ਭੁੱਖਾ ਬੈਠਾ ਈ, ਜਾ ਲੈ ਜਾ। ਜਦੋਂ ਲੈ ਕੇ ਗਿਆ ਉਹ ਪ੍ਰਸ਼ਾਦ ਛਕਿਆ, ਗੁਰੂ ਨਾਨਕ ਦੇਵ ਦਾ ਭੇਜਿਆ, ਉਹ ਕਹਿਣ ਲੱਗਾ ਮੈਨੂੰ ਤਾਂ ਕੁਝ ਵੀ ਨਹੀਂ ਮਿਲਿਆ, ਜੋ ਤੂੰ ਭੇਜਿਆ ਆਹ ਪਹਿਲੀ ਵਾਰ ਗੁਰੂ ਨਾਨਕ ਦੇਵ ਦਾ ਭੇਜਿਆ ਮਿਲਿਆ ਤੇ ਬਗਿਆੜ ਬਣਿਆ ਕਿਉਂ? ਅੰਤਮ ਸਮੇਂ ਇੱਛਾ ਆ ਗਈ, ਮਾਸ ਖਾਣ ਦੀ ਇੱਛਾ ਆ ਗਈ, ਬਗਿਆੜ ਦੀ ਜੂਨ ਵਿਚ ਚਲਾ ਗਿਆ। ਗੁਰੂ ਪਾਤਸ਼ਾਹ ਬਾਣੀ ਵਿਚ ਫਰਮਾਉਂਦੇ ਨੇ, ਕਹਿੰਦੇ ਨੇ ਕਿ ਜਿੱਤ ਲਾਗੋ ਮਨ ਬਾਸਨਾ। ਵੇਖੋ ਫੈਸਲਾ ਸਤਿਗੁਰੂ ਦਾ, ਅੰਤਮ ਸਮਾਂ ਜਦੋਂ ਆ ਜਾਏ, ਜਿਹੜੀ ਵਾਸ਼ਨਾ ਵਿਚ ਮਨ ਲੱਗਾ, ਜਿੱਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾ ਨਹੀਂ। ਕਹਿੰਦੇ ਨਾ ਅੰਤਮ ਵੇਲੇ ਰੱਬ ਯਾਦ ਆਉਣਾ ਚਾਹੀਦਾ ਤੇ ਅੰਤਮ ਵੇਲੇ ਤੇ ਵਿਛਾ ਉਹ ਹੀ ਪ੍ਰਗਟ ਹੋਏਗੀ ਜੋ ਸਾਰੀ ਉਮਰ ਕਰਦੇ ਰਹੇ ਆ। ਤਾਂ ਹੀ ਉਹਨਾਂ ਨੇ ਕਿਹਾ ਇੱਛਾ ਬਣਾ ਲੈ, ਤੇਰੇ ਮੂੰਹੋਂ ਨਿਕਲੇ ਵਾਹਿਗੁਰੂ, ਵਾਹਿਗੁਰੂ ਤੇ ਸਵਾਸ ਇਕੱਠੇ ਹੀ ਨਿਕਲਣ, ਵਾਹਿਗੁਰੂ ਵੀ ਮੂੰਹ ਤੋਂ ਨਿਕਲੇ ਤੇ ਸਵਾਸ ਵੀ ਨਿਕਲ ਜਾਣ, ਤੂੰ ਰੱਬ ਦੇ ਚਰਨਾਂ ਵਿਚ ਜਾਏਗਾ, ਤੇਰਾ ਮਾਰਗ ਹੋਰ ਕੋਈ ਨਹੀਂ। ਸਤਿਗੁਰ ਪੂਰੇ ਸਾਚ ਗਿਆ, ਨਾਮ ਤੇਰੇ ਕੇ ਮੁਕਤੇ ਬੇਥੇ, ਜਮ ਕਾ ਮਾਰਗ ਦੂਰ ਰਹਿਆ, ਉਹ ਮਾਰਗ ਦੂਰ ਹੈ, ਤੂੰ ਤੇ ਰੱਬ ਦੀ ਗੋਦ ਵਿਚ ਜਾਏਗਾ। ਕਿਹਾ ਕਿ ਪਿਸ਼ਤ ਨਜ਼ੀਕ ਰਾਖ ਰਹਿ ਮਾਨਾ, ਦਾਸ ਕਬੀਰ तेरी पने समाना पिस्त नजीक राख रहे माना। पुछिया रब दे प्यारियां दा जेड़े जपदे ने अंतम समय ना था केड़ा, कहन लगे रब दा संघासन जिथे ओ बैठा उथे ओ जा बैंदे ने। अब तो जाए चढ़े संघासन मिल है सारंग पानी, राम कबीर एक भय है कोई न सके पछानी। ते जेड़े बंदे कहंदे ने ना बैकुंठ भेज देता है, इन्हां दा भरोसा ना करियो, बिलकुल नहीं। वो कहंदे ने वो तो बग्याड़ बने है। उसकी मुक्ति होई सतगुरु दे दर्शना करके, सतगुरु दे बचना करके। पातशाह कहंदे ने जिन्ना बंदियां नू जिहवा दा स्वाद है, स्वादां करके ही सब कुछ खाई जा रहे ने, बहुत जोन परमत दुख पाया। एक बग्याड़ ही नहीं, जे गुरु नानक देव ना मिलते हो पता नहीं की बनता। बहुत सारिया जोना विच पटके आ और दुख पाया है। हां जी,
देख वाड़ अनक पढ़ दे मह पर दारा संग फाका।
बंदा एक प्रबंध जरूर करदा, ये कहंदा है कि कर्म बुरा ते मैं करना है ते छड़े नहीं जांदे। मन जेड़ा है करवाउंदा, ना चाहुंदा होया भी ये आदत बन गई, सुभा बन गया। कर्म ते बुरा करना है ते फिर बुरे कर्म नु बुरा मनदा भी नहीं। छोटी जी एक मैं कथा सुनावा। जज दे सामने एक चोर नु ले जाया गया ते वो वकील बड़ा सियाना सी, उन्हें आख्या इन्हू छुड़ाउणा। वकील वैसे कानून बड़ा पढ़दे ने, पर कानून तोड़न वास्ते ही पढ़दे ने कि इन्हू तोड़ना कित्थों है। कहन लगा जी ये ते मेरा मोकल जेड़ा है भुखा सी, दो चौदह दा भुखा सी ते भुख वास्ते इन्हें 10 रुपये सारे चुके ने। ते हालांकि आया कह रहा है कि उथे 10,000 दी दत्थी होर भी है सी, ओ नहीं चुकी, 10 चुके ने, ये ते रोटी वास्ते चुके ने। चोर आया बार ते रोन लग पिया। कहन लगा रो क्यों रहे हैं? कह लगा रो इसलिए रहा कि मैनू क्यों नहीं दिसे, 10 ही दिसे ने, मैनू दे दत्थी दिसे कोई नहीं कि 10,000 दी दत्थी किसे है। बंदा इसलिए नहीं रोंदा कि मैं अवगन छड़ देंगा, वो कहंदा थोड़े क्यों कीते ने, जेड़े अवगन होए ने, जेड़े रह गए ने, जेड़े सुनना पिया वो मैं क्यों नहीं कीते। गुरु साहब जी कहंदे ने तेरे मन विच एक गल है कि चोरी बुरे नहीं, फड़े जाना बुरे, पाप बुरा नहीं, किसी नूं पता ना लगे तो फिर कोई बुरा नहीं। साहब कहंदे ने रब नूं ते लगेगा, जे तू ये आखे ना बंदे नूं ना लगे, हुण लुकाउण लई ये करदा की है कि मेरे पाप दा, मेरी चोरी दा, मेरी बदकारी दा किसे नूं पता ना लगे। इत्थे पातशाह ने फरमाया कहंदे ने दे किवाड़, किवाड़ दा अर्थ हुंदा दरवाजा, दरवाजे बंद कर ले अनक पर्दे में, एक ही पर्दा नहीं दोरे दोरे पर्दे, होर पर्दे, पर्दे दे अगे होर पर्दा, दे किवाड़ अनक पर्दे में। हां जी,
परदारा संग फाका।
फाके दा अर्थ की है कि वो भोगदा, परदारा प्राई स्त्री दे नाल एक कर्म करदा है अनेकां पर्दियां विच। हां जी,
जितर गुप्त जब लिखा मांगा है तब कौन पर्दा तेरा ढाका।
दो ते कहंदे ने तेरे नाल ही वेखदे पए ने, चित्र गुप्त वेखदे पए ने। चित्र गुप्त जब लेखा मंगा तब कौन पर्दा तेरा ढाके। एक कबीर साहब जी दा श्लोक है, वो कहंदे ने तू की करना है कि जिन्ना जो कुछ मिलदा है ना वो सारा पाप कीता ते पाप नू लुका लिया, पर इकट्ठे हो गए ने सारे। एक गल याद रख, अंतम समय सारे उठ के खलो जानगे कि असी गवाह हां, पाप ही तेरे गवाह होणगे। उन्होंने कहा कि जिस वेले अंतम समा आएगा तू जिन्ने पाप किते ने सारे दे सारे खड़े होंगे ए गवाह होंगे उस वेले किवें छुपाएगा। कबीर जेते पाप किए जिन्ने झूठ बोले जिन्निया बेईमानिया कीतिया जो अपराध किया सारा ही टोटल। कबीर जेते पाप किए रख तले दुराए इथे ते छुपा छुपा के पर्दिया थले रख लेना। कबीर जेते पाप किए रख तले दुराए प्रगट भय निदान सब इथे निदान दा अर्थ है ओड़क अखीर प्रगट भय निदान सब जब पूछे धर्म राय चित्र गुप्त जब लेखा मांगे तब कौन पड़दा तेरा टक। हां
दीन दयाल पूर्ण दुख भंजना तुम बिन ओट ना काई।
हुण आखरी पंक्ति है ते इस दे विच सतगुरा ने सानू मार्ग दिता। हुण अपना ही बचा होवे सैकड़े पाप उहने कीते होण आखिर मैं वेख्या भावे फांसी की सजा हो जाए मां ते विचारी रोन वास्ते बैठी जांदी है ना ओदी ममता ते जेड़ी ये जागदी है ना। आखिर है परमात्मा दे जीव हां बंदे ते उस दे हां। कहिंदे ने इन्ना कुछ हो भी जावे फिर भी मैं तेनु एक दा रस्ता दसना जे को डूबे डूबी जाए फिर होवे सार उस दी भी खबर सुरत लई जांदी है। जे को डूबे फिर होवे सार नानक साचा सरबदा तार। ते फरमारे ने दीन दयाल ओ दीन गरीब आजज मंगता दीना उते दया करने वाले पूर्ण जिसनु कोई किसे पास्यों ऊनताई नहीं पूरा हर पास्यों पूरा दुख पंजन दुखां दा नाश करने वाले हे परमात्मा जदो इन्ने पाप कर ले किसे पास्यों भी बचन दी आस नहीं हुण केड़ी टेक है। कहंदे ने तुम बिन ओट ना काई तेरे तो बगैर कोई सहारा नहीं हुण जे बख्श सकना है मेरे ते कृपा हो सकदी है ते तू ही कर सकदा है। हां जी
काढ लेहु संसार सागर मह नानक प्रभ सरणाई।
ये संसार सागर दे विच डुबने पए चलो थोड़ा बहुत पानी होवे बंदा बाहर आ जाए सागर विच डुबदा नू कौन बचाए। काढ लेहो कहंदे ने संसार सागर तो सानू कढ लो कृपा करो नानक प्रभ सरणाई। सह फरमा रहे ने कहंदे ने प्रभु दी शरण विच जेड़ा आ जाए ओ बेशक डुबदा भी होए उसनु बचाया जांदा है। तेरे जे जिया का तोहे कित को साहेब आवे रोए जे तू साहेब आवे रोए तू उन्हां का तेरे ओए। मन्या के बड़े पापी ने एक प्रमाण देंदे ने कहंदे ने तू बनाया बंदा मिट्टी तो मिट्टी तो बनाया ना सानू आपे भांडे साजी ने आपे पूरन दे माटी एक अनेक भांत कर साजे साजन हारे ते मिट्टी दे धोवांगे ते चिक्कड़ बन जाएगा। माटी का क्या तोपे स्वामी मानस की गते ही इन्हां नू ते कृपा कर बख्श लै। पर बख्शन वास्ते गल जरूर है गुरु कहंदे ने पिछले तेरे बख्शे शरण विच आ जा रब दी शरण विच पिछले बख्शे पर एक शरत है वो केड़ी अगो बंद कर दे अगो जे बंद कर दे में ते पिछले तेरे मुआफ करेगा। कहंदे ने जिमें बरसात पैंदी है गलियां नालियां टोबियां दा गंदा पानी भी जा पैंदा गंगा विच ते गंगा बन जांदा है। वड्डे वड्डे पापी संगत विच आ गए जिस पापी को मिले ना टोई शरण आवै ता निर्मल होई। एक पंक्ति पढ़ के समाप्ति करा गुर बाबे फिटके से फिटे गुरु अंगद कीते कुड़ियारे। जिन्हां नू गुरु नानक देव ने फटकारिया गुरु नानक गुरु अंगद देव ने भी उन्हां नू आख्या झूठे ने। गुर तीजी पीढ़ी विचारे आख्या हाथे ना विचारे। गुर चौथी पीढ़ी टिकया गुरु रामदास ਤੇ ਨਿੰਦਕ ਦੁਸ਼ਟ ਸਭ ਧਾਰੇ। ਜਿੰਨੇ ਸੰਸਾਰੇ ਧਾਰ ਦਿੱਤੇ, ਗੁਰੂ ਦਾ ਜਹਾਜ਼ ਐਸਾ ਵੱਡੇ ਵੱਡੇ ਪਾਪੀਆਂ ਨੂੰ ਧਾਰ ਦਿੱਤਾ ਔਰ ਕਿਹਾ ਬਸ ਇੱਕੋ ਸ਼ਰਤ ਹੈ, ਪਾਪ ਛੱਡ ਦੇ, ਅੱਗੇ ਲਈ ਤੂੰ ਛੱਡ ਦੇ, ਪਿਛਲੇ ਤੇਰੇ ਮੈਂ ਮੁਆਫ ਕਰਾਂਗਾ। ਸਤਿਗੁਰੂ ਕਿਰਪਾ ਕਰੇ, ਵਿਚਾਰਾਂ ਸਾਡੇ ਹਿਰਦੇ ਵਿਚ ਵਸਣ। ਦੋ ਦਿਨ ਵਿਚਾਰਾਂ ਕਰਦੇ ਆ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਆਪਨੇ ਮੁਆਫ ਕਰਨਾ। ਧੰਨ ਗੁਰੂ ਰਾਮਦਾਸ ਜੀ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੱਖ ਪੰਥ ਦੀ ਅਜ਼ੀਮ ਹਸਤੀ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅੰਤ ਵਿਚ ਆਓ, ਪੰਕਤੀਆਂ ਆਖਰੀਆਂ ਸਰਵਣ ਕਰੋ ਤੇ ਸਮਾਪਤੀ ਕਰੀਏ ਜੀ।
ਹਾਂਜੀ। ਦੀਨ ਦਿਆਲ ਪੂਰਨ ਦੁਖ ਭੰਜਨਾ, ਤੁਮ ਬਿਨ ਓਟ ਨਾ ਕਾਈ, ਕਾਢ ਲੇਹੋ ਸੰਸਾਰ ਸਾਗਰ ਮਹ, ਨਾਨਕ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।